ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਗੁਰੂ ਰੂਪ ਖਾਲਸਾ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਬੇਅੰਤ ਵਾਰ ਆਇਆ ਹੈ। ਸ਼ਬਦ ਹੀ ਗੁਰੂ ਹੈ, ਪ੍ਰਕਾਸ਼ ਰੂਪ ਵਿੱਚ ਸ਼ਬਦ ਹੀ ਪਰਮਾਤਮਾ ਹੈ। ਆਓ ਆਪਾਂ ਜਾਣਦੇ ਹਾਂ ਸ਼ਬਦ ਦੀ ਬਾਬਤ। ਗੁਰਮੁਖ ਪਿਆਰੇ ਮਹਾਂਪੁਰਖਾਂ ਨੇ, ਬਾਬਾ ਜੀ ਹੁਣਾਂ ਨੇ ਇਸ ਵਿਸ਼ੇ 'ਤੇ 9 ਭਾਗਾਂ ਦੀ ਲੜੀ ਲਿਖੀ। ਇੱਕ ਭਾਗ ਆਓ ਧਿਆਨ ਸਹਿਤ ਸਰਵਣ ਕਰੀਏ। ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹਨ। ਇਹ 7 ਰੰਗ ਜੀਵਨ, ਰੌਂ, ਗਰਮੀ, ਪ੍ਰਕਾਸ਼, ਨਿਰਮਲਤਾ ਆਦਿ ਦੇ ਗੁਣਾਂ ਦੀਆਂ ਅਮਿਤ ਇਕਸਾਰ ਸਹਿ ਸੁਭਾਏ ਸਰਬਵਿਆਪੀ ਦਾਤਾਂ ਆਦਿ ਤੋਂ ਹੀ ਸੂਰਜ ਆਪਣੀਆਂ ਕਿਰਨਾਂ ਦੁਆਰਾ ਸਮੁੱਚੀ ਦੁਨੀਆ ਨੂੰ ਪ੍ਰਦਾਨ ਕਰਦਾ ਰਿਹਾ ਹੈ। ਇਸ ਧੁੱਪ ਲਈ ਅਸੀਂ ਕੋਈ ਸੋਚ ਨਹੀਂ ਕੀਤੀ, ਕੋਈ ਵਿਉਂਤ ਨਹੀਂ ਬਣਾਈ, ਕੋਈ ਮੰਗ ਨਹੀਂ ਕੀਤੀ, ਘਾਲਣਾ ਨਹੀਂ ਘਾਲੀ, ਕੀਮਤ ਨਹੀਂ ਦਿੱਤੀ ਕੋਈ ਧੁੱਪ ਲਈ। ਜਦ ਕਦੇ ਅਸੀਂ ਇਸ ਇਲਾਹੀ ਦਾਤ ਜਾਂ ਧੁੱਪ ਤੋਂ ਵਾਂਝੇ ਹੁੰਦੇ ਹਾਂ ਤਾਂ ਇਸ ਵਿੱਚ ਧੁੱਪ ਜਾਂ ਧੁੱਪ ਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ ਹੁੰਦਾ। ਜਦ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਧੁੱਪ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ। ਜਦ ਫਿਰ ਧੁੱਪ ਦੇ ਪ੍ਰਕਾਸ਼ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਤਾਂ ਫਿਰ ਧੁੱਪ ਦਾ ਸੁਖਦਾਈ ਨਿੱਘ ਅਤੇ ਚਾਨਣ ਮਾਣਦੇ ਹਾਂ। ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਸਾਡੀ ਕਮਾਈ ਹੈ, ਸਾਡਾ ਯਤਨ ਹੈ। ਇਸੇ ਤਰ੍ਹਾਂ ਜਦ ਅਸੀਂ ਸ਼ਬਦ ਸੁਰ ਦੀ ਕਮਾਈ ਦੁਆਰਾ ਪ੍ਰਭੂ ਦੀ ਹਜ਼ੂਰੀ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਦੈਵੀ ਦਾਤਾਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਇਸ ਤਰ੍ਹਾਂ ਪ੍ਰਕਾਸ਼ ਅਤੇ ਨਿੱਘ ਨੂੰ ਮਾਣਨਾ ਜਾਂ ਵਾਂਝੇ ਰਹਿਣਾ, ਇਸ ਤੋਂ ਸਾਡੇ ਮੁੱਢਲੇ ਯਤਨ ਅਥਵਾ ਸ਼ਬਦ ਸੁਰਤ ਦੀ ਕਮਾਈ 'ਤੇ ਨਿਰਭਰ ਹੈ। ਪ੍ਰਭੂ ਦੀਆਂ ਅਨੰਤ ਬਖਸ਼ਿਸ਼ਾਂ ਵਿੱਚੋਂ ਸਭ ਤੋਂ ਬਹੁਮੁੱਲੀ, ਦੁਰਲੱਭ ਅਤੇ ਵੱਡੀ ਦਾਤ ਸ਼ਬਦ ਹੀ ਹੈ। ਸ਼ਬਦ ਦੇ ਪ੍ਰਕਾਸ਼ ਨਾਲ ਹੀ ਸਾਰੇ ਦੈਵੀ ਗੁਣ ਅਤੇ ਸੁੱਖ ਸਹਿ ਸੁਭਾਏ ਪ੍ਰਾਪਤ ਹੋ ਜਾਂਦੇ ਹਨ। ਇਸ ਲਈ ਸ਼ਬਦ ਦਾ ਅਨੁਭਵੀ ਪ੍ਰਕਾਸ਼ ਹੀ ਇਲਾਹੀ ਬਖਸ਼ਿਸ਼ ਦੀ ਨਿਸ਼ਾਨੀ ਹੈ, ਨਿਸ਼ਾਨ ਹੈ, ਲੱਛਣ ਹੈ। ਇੱਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ 'ਤੇ ਜਾਣੇ ਜਾਣ। ਇੱਥੇ ਇੱਕ ਹਕੀਕਤ ਦਾ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਗੁਰੂ ਪਾਸੋਂ ਪ੍ਰਾਪਤ ਸ਼ਬਦ ਦੀ ਬਖਸ਼ਿਸ਼ ਅਤੇ ਹੋਰ ਅਨੇਕਾਂ ਦਾਤਾਂ ਨੂੰ ਜਗਿਆਸੂ ਦੀ ਘਾਲਣਾ ਦੇ ਨਾਲ ਨਹੀਂ ਤੋਲਿਆ ਜਾ ਸਕਦਾ। ਦੂਜੇ ਲਫਜ਼ਾਂ ਵਿੱਚ ਬਖਸ਼ਿਸ਼ ਦੇ ਸਾਹਮਣੇ ਜਗਿਆਸੂ ਦੀ ਘਾਲਣਾ ਜਾਂ ਕਮਾਈ ਨਾਮ ਮਾਤਰ ਹੀ ਹੁੰਦੀ ਹੈ। ਜਿਤਨੀ ਕੁ ਬਖਸ਼ਿਸ਼ ਦੀ ਉਮੀਦ ਜਾਂ ਆਸ ਰੱਖ ਕੇ ਜਗਿਆਸੂ ਆਪਣੀ ਪਰਮਾਰਥਕ ਘਾਲਣਾ ਜਾਂ ਯਤਨ ਕਰਦਾ ਹੈ ਉਸ ਤੋਂ ਅਨੰਤ ਗੁਣਾ ਜ਼ਿਆਦਾ ਗੁਰੂ ਵੱਲੋਂ ਬਖਸ਼ਿਸ਼ਾਂ ਪ੍ਰਦਾਨ ਹੁੰਦੀਆਂ ਹਨ। ਇਹਨਾਂ ਬਖਸ਼ਿਸ਼ਾਂ ਅਤੇ ਬਰਕਤਾਂ ਨੂੰ ਪ੍ਰਾਪਤ ਕਰਨ ਉਪਰੰਤ ਜਗਿਆਸੂ ਦੇ ਮਨ ਵਿੱਚ ਉਪਜੀ ਖੁਸ਼ੀ, ਆਨੰਦ ਅਤੇ ਸ਼ੁਕਰਾਨੇ ਨੂੰ ਸਤਿਗੁਰਾਂ ਨੇ ਨਿਹਾਲ ਲਫਜ਼ ਦੇ ਨਾਲ ਦਰਸਾਇਆ ਹੈ। ਗੁਰ ਕੇ ਸ਼ਬਦ ਹਰ ਨਦਰ ਨਿਹਾਲੇ, ਗਿਆਨ ਨੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏਂਦਾ, ਗੁਰ ਤੁਠੇ ਨਾਮ ਦਿੜਾਇਆ ਹਮ ਕੀਏ ਸ਼ਬਦ ਨਿਹਾਲ। ਹਾਂਜੀ, ਨਦਰ ਨਿਹਾਲ ਦੀ ਭਾਵਕ ਗਹਿਰਾਈ ਨੂੰ ਸਮਝਣ ਲਈ ਮਾਂ ਪਿਆਰ ਦੀ ਮਿਸਾਲ ਦਿੰਦੇ ਹਨ। ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਸਹਿਜ ਸੁਭਾਏ ਇੱਕ ਪਿਆਰ ਦੀ ਰੌਂ ਰਵ ਰਹੀ ਹੁੰਦੀ ਹੈ, ਪਰ ਜਦ ਕਦੀ ਬੱਚਾ ਭੋਲੇ ਭਾਏ ਕਿਸੇ ਪਿਆਰਮਈ ਭਾਵਨਾ ਨਾਲ ਮਾਂ ਨੂੰ ਰਿਝਾ ਲੈਂਦਾ ਹੈ ਤਾਂ ਮਾਂ ਦੇ ਹਿਰਦੇ ਵਿੱਚ ਬੱਚੇ ਲਈ ਅਸਾਧਾਰਨ ਪਿਆਰ ਉਮੜਾਉਂਦਾ ਹੈ। ਇਸ ਤੀਬਰ ਮਾਂ ਪਿਆਰ ਦੇ ਵਲਵਲਿਆਂ ਦੇ ਉਛਾਲ ਵਿੱਚ ਮਾਂ ਦਾ ਸਾਰਾ ਆਪਾ, ਮਾਂ ਦਾ ਜੁੱਸਾ ਪਿਘਲ ਕੇ ਉਬਲ ਕੇ ਉਸ ਦੀਆਂ ਅਨੋਖੀਆਂ ਹਰਕਤਾਂ ਵਿੱਚ ਜ਼ਾਹਰ ਹੁੰਦਾ ਹੈ। ਉਹ ਤੇ ਉਹ ਬੱਚੇ ਨੂੰ ਵਿਸ਼ੇਸ਼ ਢੰਗ ਦੇ ਨਾਲ ਲਾਡ ਲਡਾਉਂਦੀ ਹੈ, ਸੋਹਣੇ ਪਿਆਰ ਭਾਵਨਾ ਨਾਲ ਸ਼ਬਦਾਂ ਨਾਲ ਸੰਬੋਧਨ ਕਰਦੀ ਹੈ। ਉਸ ਦੇ ਡੂੰਘੇ ਪ੍ਰੇਮ ਭਰੇ ਹਿਰਦੇ ਵਿੱਚੋਂ ਬੱਚੇ ਲਈ ਅਨੇਕਾਂ ਸ਼ੁਭ ਇੱਛਾਵਾਂ ਅਤੇ ਅਸੀਸਾਂ ਸਹਿਜੇ ਹੀ ਫੁੱਟ ਨਿਕਲਦੀਆਂ ਹਨ। ਮਾਂ ਦਾ ਖੂਨ ਅਤੇ ਸਾਰਾ ਜੋਸਾ ਪਿਆਰ ਨਾਲ ਪਿਘਲ ਕੇ ਦੁੱਧ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਉਸਦੀਆਂ ਛਾਤੀਆਂ ਵਿੱਚੋਂ ਉਛਲ ਕੇ ਵਗ ਟੁਰਦਾ ਹੈ। ਇਹ ਸਾਰੀ ਖੇਲ ਮਾਂ ਪਿਆਰ ਦੀ ਭਾਵਨਾ ਦੇ ਤੀਬਰ ਵੇਗ ਦੇ ਉਛਾਲ ਦਾ ਪ੍ਰਗਟਾਵਾ ਹੈ, ਜਾਦੂ ਹੈ। ਇਸ ਤਰ੍ਹਾਂ ਇਹ ਗੈਰ ਮਾਮੂਲੀ ਕੁਦਰਤ ਦੇ ਕ੍ਰਿਸ਼ਮੇ ਕਈ ਵਾਰੀ ਸਾਧਾਰਨ ਨਿਯਮਾਂ ਤੋਂ ਬਾਹਰ ਹੋ ਵਰਤਦੇ ਹਨ। ਠੀਕ ਇਸੇ ਤਰ੍ਹਾਂ ਰੱਬ ਦੇ ਭਗਤ ਜਾਂ ਪਿਆਰੇ ਜਦ ਕਦੇ ਭੋਲੇ ਪਾਏ ਰੱਬੀ ਪਿਆਰ ਵਿੱਚ ਮਤਵਾਲੇ ਹੋ ਕੇ ਸ਼ਰਧਾ ਭਾਵਨੀ ਦੀ ਤੀਬਰਤਾ ਵਿੱਚ ਸਹਿਜ ਸੁਭਾਏ ਕੋਈ ਸ਼ਰਧਾ ਦੀ ਭੇਟਾ ਪੇਸ਼ ਕਰਦੇ ਹਨ ਤਾਂ ਮਾਂ ਦੀ ਤਰ੍ਹਾਂ ਆਪਣੇ ਪਿਆਰੇ ਭਗਤ ਦੀ ਅਨੋਖੀ ਭੋਲੀ ਭਾਲੀ ਪ੍ਰੇਮ ਭਾਵਨਾ ਦੇ ਜਵਾਬ ਵਿੱਚ ਪਰਮੇਸ਼ੁਰ ਦੀ ਮਿਹਰ ਅਤੇ ਹਿਰਦਾ ਵੀ ਆਪਣੇ ਪਿਆਰੇ ਭਗਤ ਉੱਤੇ ਰੀਝ ਕੇ ਉਛਲਦਾ ਹੈ ਅਤੇ ਆਪਣੇ ਦਰੋਂ ਘਰੋਂ ਇਲਾਹੀ ਦਾਤਾਂ ਨਾਮ ਭ੍ਰਮ ਪਿਆਲਾ ਅਤੇ ਸੇਵਾ ਆਦਿ ਹੋਰ ਅਨੇਕਾਂ ਮੂੰਹ ਮੰਗੀਆਂ ਦਾਤਾਂ ਦੇ ਖੁੱਲ੍ਹੇ ਗੱਫੇ ਬਖਸ਼ਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ਨਦਰੀ ਨਦਰ ਨਿਹਾਲ ਕਿਹਾ ਗਿਆ ਹੈ, ਜਿਸ ਦੀਆਂ ਗੁਰ ਇਤਿਹਾਸ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਭਾਈ ਗੁਰਦਾਸ ਜੀ ਹੀਰਾ ਹੁੰਡੀ ਦੇ ਅਤੇ ਬੋਹੜ ਦੇ ਬੀਜ ਦੀਆਂ ਮਿਸਾਲਾਂ ਦੇ ਕੇ ਦ੍ਰਿੜ ਕਰਾਉਂਦੇ ਹਨ ਕਿ ਸ਼ਬਦ ਨੂੰ ਹਿਰਦੇ ਵਿੱਚ ਵਸਾਉਣ ਨਾਲ ਜੋ ਬਰਕਤਾਂ ਅਤੇ ਬਖਸ਼ਿਸ਼ਾਂ ਸਤਿਗੁਰੂ ਪ੍ਰਦਾਨ ਕਰਦੇ ਹਨ ਉਹਨਾਂ ਦਾ ਅੰਦਾਜ਼ਾ ਲਾਉਣਾ ਵੀ ਕਠਿਨ ਹੈ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੇ ਬਰ ਬਾਧੇ ਹੁੰਡੀ ਲਾਗਤ ਨਾ ਭਾਰ ਕਛੂ, ਆਗੇ ਜਾਈਏ ਪਾਈਏ ਲਛਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸੈ ਬਿਬਦ ਕਰੈ ਬਿਰਖਾ ਵਿਸਾਰ ਜੀ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਜਾਣੀਏ ਮਹਾਤਮ ਗਏ ਹੀ ਹਰਦੁਆਰ ਜੀ। ਗੁਰਬਾਣੀ ਵਿੱਚ ਪੰਜ ਲਫਜ਼ ਪੰਜ ਸ਼ਬਦ ਬਹੁਤ ਵਾਰ ਆਇਆ ਹੈ। ਇਹ ਲਫਜ਼ ਕੇਵਲ ਅਲੰਕਾਰਕ ਰੂਪ ਵਿੱਚ ਪ੍ਰੇਮਮਈ ਆਤਮਕ ਆਨੰਦ ਨੂੰ ਦਰਸਾਉਣ ਦਾ ਇੱਕ ਸੰਗੀਤਕ ਢੰਗ ਹੈ। ਕਈ ਜਗਿਆਸੂ ਪੰਜ ਸ਼ਬਦ ਤੋਂ ਪੰਜ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਨੂੰ ਅੰਤਿਸ਼ਕਰਨ ਵਿੱਚ ਜਾਂ ਸੁਰਤ ਵਿੱਚ ਸੁਣਨ ਨੂੰ ਹੀ ਅਨਹਦ ਨਾਦ ਮੰਨੀ ਬੈਠੇ ਹਨ। ਕਈ ਮਤ ਪੰਜ ਅੱਖਰਾਂ ਵਾਲੇ ਮੰਤਰ ਨੂੰ ਹੀ ਪੰਜ ਸ਼ਬਦ ਕਹਿੰਦੇ ਹਨ। ਇਸ ਤਰ੍ਹਾਂ ਅਸੀਂ ਖਾਮ ਖਾ ਵਾਦ ਵਿਵਾਦ ਵਿੱਚ ਪੈ ਜਾਂਦੇ ਹਾਂ। ਇਸ ਬਹੁ ਪੱਖੀ ਵਾਦ ਵਿਵਾਦ ਅਤੇ ਭੁਲੇਖ ਦਾ ਨਿਸਤਾਰਾ ਕਰਨ ਲਈ ਇੱਕ ਵਿਚਾਰ ਦਿੰਦੇ ਹਨ। ਸ਼ਬਦ ਦੀ ਕਮਾਈ ਤੋਂ ਪਹਿਲਾਂ ਸਾਡੇ ਮਨ ਚਿੱਤ ਬੁੱਧੀ ਵਿੱਚ ਵਿਕਾਰਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੁੰਦਾ ਹੈ। ਵਿਕਾਰੀ ਮਨ ਵਿੱਚੋਂ ਨੀਵੇਂ ਖਿਆਲ ਅਤੇ ਵਲਵਲੇ ਆਪਣੇ ਆਪ ਅਚਨਚੇਤ ਅਤੇ ਸੁਤੇ ਸਿੱਧ ਫੁਹਾਰੇ ਜਾਂ ਚਸ਼ਮੇ ਵਾਂਗ ਲਗਾਤਾਰ ਫੁੱਟਦੇ ਰਹਿੰਦੇ ਹਨ ਅਤੇ ਮਨੁੱਖ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਇਹਨਾਂ ਨੀਵੇਂ ਫੁਰਨਿਆਂ ਨੂੰ ਕੇਵਲ ਮਨੁੱਖ ਹੀ ਆਪਣੀ ਸੁਰਤ ਵਿੱਚ ਚੁੱਪ ਚੁਪੀਤੇ ਅਨੁਭਵ ਕਰਦਾ ਹੈ। ਪਰ ਜਦੋਂ ਜਗਿਆਸੂ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਕਰਦਾ ਹੈ ਤਾਂ ਸਹਿਜੇ ਸਹਿਜੇ ਗੁਰੂ ਕਿਰਪਾ ਸਦਕਾ ਉਸ ਦੇ ਮਨ ਵਿੱਚੋਂ ਉਪਜੇ ਨੀਵੇਂ ਫੁਰਨਿਆਂ ਅਤੇ ਬਲਬਲਿਆਂ ਦੀ ਥਾਂ ਭੈ ਭਾਵਨੀ, ਰੱਬੀ ਸਿਫਤ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ, ਨਿਰਮਲ ਕਰਮ, ਰੱਬੀ ਆਨੰਦ, ਆਤਮਕ ਖੇੜਾ, ਭਾਣਾ ਆਦਿ ਅਨੇਕਾਂ ਦੈਵੀ ਗੁਣਾਂ ਦੇ ਖਿਆਲ, ਵਲਵਲੇ, ਫੁਰਨੇ ਅਤੇ ਵਿਚਾਰ ਚਸ਼ਮੇ ਜਾਂ ਫੁਹਾਰੇ ਵਾਂਗ ਉਸਦੀ ਸੁਰਤ ਵਿੱਚ ਉਸਦੀ ਜ਼ਮੀਰ ਵਿੱਚ ਆਪਣੇ ਆਪ ਲਗਾਤਾਰ ਉਪਜਦੇ ਰਹਿੰਦੇ ਹਨ। ਇਸ ਤਰ੍ਹਾਂ ਸੁਰਤ ਵਿੱਚ ਸ਼ਬਦ ਕਈ ਤਰੰਗਾਂ ਰੰਗਾਂ ਰੂਪਾਂ ਵਿੱਚ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੁੰਦਾ ਹੈ। ਇਹਨਾਂ ਅੰਦਰੂਨੀ ਆਤਮਕ ਖਿਆਲਾਂ ਵਲਵਲਿਆਂ ਅਤੇ ਪ੍ਰੇਮ ਸਵੈਪਨਾਵਾਂ ਦੀਆਂ ਤਰੰਗਾਂ ਨੂੰ ਹੀ ਅਨਹਦ ਸ਼ਬਦ ਜਾਂ ਪੰਚ ਸ਼ਬਦ ਕਿਹਾ ਗਿਆ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਵੇਂ ਪਹਿਲੀ ਹਾਲਤ ਵਿੱਚ ਨੀਵੇਂ ਖਿਆਲਾਂ ਅਤੇ ਵਲਵਲਿਆਂ ਨੂੰ ਪੈਦਾ ਕਰਨ ਲਈ ਕੋਈ ਉਚੇਚਾ ਉੱਦਮ ਜ਼ੋਰ ਜਾਂ ਸਾਧਨਾ ਨਹੀਂ ਕਰਨੀ ਪੈਂਦੀ, ਇਵੇਂ ਹੀ ਸ਼ਬਦ ਸੁਰਤ ਦੇ ਮੇਲ ਹੋ ਜਾਣ 'ਤੇ ਦੈਵੀ ਖਿਆਲਾਂ ਬਲਬਲਿਆਂ ਅਤੇ ਪ੍ਰੇਮ ਸਪਨਾਵਾਂ ਦੀਆਂ ਤਰੰਗਾਂ ਆਪਣੇ ਆਪ ਹੀ ਸੁਰਤ ਵਿੱਚ ਉਪਜਦੀਆਂ ਅਤੇ ਠਾਠਾਂ ਮਾਰਦੀਆਂ ਰਹਿੰਦੀਆਂ ਹਨ ਅਤੇ ਜਗਿਆਸੂ ਨੂੰ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਦੀਆਂ ਹਨ। ਇਸੇ ਨੂੰ ਹੀ ਅਜਾਪਾ ਜਾਪ, ਅਨਹਦ ਸ਼ਬਦ, ਪੰਚ ਸ਼ਬਦ, ਮਨਮਦੇ ਹਰ ਹਰ ਰਾਵਣਾ, ਪਿਰਮ ਪਿਆਲਾ, ਚੁੱਪ ਚਬੋਲਾ, ਅਨਹਦ ਤੁਨੀ ਜਾਂ ਗੋਬਿੰਦ ਗੱਜਿਆ ਕਿਹਾ ਗਿਆ ਹੈ। ਇਹਨਾਂ ਦੈਵੀ ਖਿਆਲਾਂ ਅਤੇ ਭਾਵਨਾਵਾਂ ਦੀ ਬੁਨਿਆਦ ਗੁਰੂ ਪ੍ਰੇਮ ਹੀ ਹੁੰਦਾ ਹੈ। ਇਸ ਲਈ ਇਹਨਾਂ ਵਿੱਚ ਦਿਖਾਵੇ ਦੀ ਜਾਂ ਹਉਮੈ ਦੀ ਅੰਸ ਲੇਸ਼ ਮਾਤਰ ਵੀ ਨਹੀਂ ਹੁੰਦੀ। ਭਾਈ ਗੁਰਦਾਸ ਜੀ ਨੇ ਸਪੱਸ਼ਟ ਤੌਰ 'ਤੇ ਨਿਰਣਾ ਦਿੱਤਾ ਹੈ ਕਿ ਨਾਮ ਰਸੀਆ ਤਾਂ ਆਪਣੀ ਸੁਰਤ ਨੂੰ ਸ਼ਬਦ ਵਿੱਚ ਲੈਵਲੀਨ ਕਰਕੇ ਪੰਜ ਸ਼ਬਦ ਜਾਂ ਸੰਗੀਤਕ ਆਵਾਜ਼ ਦੀ ਥਾਂ ਕੇਵਲ ਪ੍ਰੀਤਮ ਦਾ ਨਾਮ ਜਾਂ ਸ਼ਬਦ ਹੀ ਸੁਣਦਾ ਹੈ ਅਤੇ ਰਾਗਾਂ ਨਾਦਾਂ ਦੇ ਝਗੜੇ ਵਿਅਰਥ ਸਮਝ ਕੇ ਕੇਵਲ ਰੱਬੀ ਪ੍ਰੇਮ ਦੀ ਚੁੱਪ ਬੋਲੀ, ਦੈਵੀ ਭਾਵਨਾਵਾਂ ਜਾਂ ਅਨਹਦ ਸ਼ਬਦ ਵਿੱਚ ਲੈਵਲੀਨ ਹੋ ਕੇ ਮਸਤ ਹੋਇਆ ਰਹਿੰਦਾ ਹੈ। ਸ਼ਬਦ ਸੁਰਤ ਲਿਵ ਸਾਧ ਸੰਗ, ਪੰਜ ਸ਼ਬਦ ਇੱਕ ਸ਼ਬਦ ਮਿਲਾਏ, ਰਾਗਨਾਦ ਸੰਵਾਦ ਲਖ, ਭਾਖਿਆ ਪਾਓ ਸੁਭਾਉ ਅਲਾਏ, ਵਾਹਿਗੁਰੂ ਗੁਰ ਸ਼ਬਦ ਲੈ, ਪਿਰਮ ਪਿਆਲਾ ਚੁੱਪ ਚਬੋਲਾ। ਸਾਧ ਸੰਗਤ ਵਿੱਚ ਗੁਰ ਸ਼ਬਦ ਦੀ ਕਮਾਈ ਨਾਲ ਜਗਿਆਸੂ ਨੂੰ ਗੁਰੂ ਘਰ ਤੋਂ ਨਕਦੋ ਨਕਦੀ ਦਾਤਾਂ ਜਾਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ। ਇਹਨਾਂ ਬਰਕਤਾਂ ਜਾਂ ਦਾਤਾਂ ਨੂੰ ਇਉਂ ਦਰਸਾਇਆ ਜਾਂਦਾ ਹੈ, ਜਿਤਨੇ ਵੀ ਦੁੱਖ ਕਲੇਸ਼ ਮਨੁੱਖ ਭੋਗਦਾ ਹੈ ਉਹ ਸਭ ਨੀਵੇਂ ਖਿਆਲਾਂ ਅਤੇ ਕਰਮਾਂ ਤੋਂ ਉਪਜਦੇ ਹਨ। ਸ਼ਬਦ ਕਮਾਈ ਦੁਆਰਾ ਜਗਿਆਸੂ ਮਾਇਕੀ ਦੁੱਖ ਸੁੱਖ ਤੋਂ ਉੱਚਾ ਉੱਠ ਕੇ ਕਦੀ ਕਦੀ ਛਿਨ ਭਰ ਆਤਮਿਕ ਸੁੱਖ ਦੀ ਝਲਕ ਮਹਿਸੂਸ ਕਰਦਾ ਹੈ ਜਾਂ ਅਨੁਭਵ ਕਰਦਾ ਹੈ। ਉਸ ਛਿਨ ਪਲ ਆਤਮਿਕ ਸੁੱਖ ਅਤੇ ਰਸ ਦੀ ਯਾਦ ਉਸਨੂੰ ਮੁੜ ਮੁੜ ਸ਼ਬਦ ਦੀ ਕਮਾਈ ਕਰਨ ਵੱਲ ਪ੍ਰੇਰਦੀ ਰਹਿੰਦੀ ਹੈ। ਸ਼ਬਦ ਦਾ ਅੰਤਰਮੁਖੀ ਅਭਿਆਸ ਕਰਨ ਨਾਲ ਮਨ ਵਿੱਚ ਸ਼ਬਦ ਦੀ ਅਨੁਭਵੀ ਵਿਚਾਰ ਉਪਜਦੀ ਰਹਿੰਦੀ ਹੈ, ਜਿਸ ਕਰਕੇ ਮਨ ਵਿੱਚ ਚਿੰਤਾ, ਅੰਦੇਸ਼ਾ ਆਦਿ ਮਾਇਕੀ ਫੁਰਨੇ ਨਹੀਂ ਉਪਜਦੇ ਅਤੇ ਜਗਿਆਸੂ ਦਾ ਮਨ ਕਿਸੇ ਅਨੂਠੇ ਆਤਮਿਕ ਰਸ ਦੀ ਤਾਰ ਦੀ ਖਿੱਚ ਮਹਿਸੂਸ ਕਰਦਾ ਹੋਇਆ ਸ਼ਬਦ ਸੁਰ ਦੀ ਕਮਾਈ ਵੱਲ ਪ੍ਰੇਰਿਆ ਰਹਿੰਦਾ ਹੈ। ਆਮ ਤੌਰ 'ਤੇ ਈਰਖਾ, ਦੁਆਤ, ਕਾਮ ਆਦਿਕ ਦੇ ਪ੍ਰਭਾਵ ਹੇਠ ਮਨੁੱਖ ਦੀ ਮਤ, ਬੁੱਧੀ ਅਤੇ ਅੰਤਿਸ਼ਕਰਨ ਭ੍ਰਿਸ਼ਟਿਆ ਜਾਂਦਾ ਹੈ ਜਾਂ ਸਵਾਰਥੀ ਹੋ ਜਾਂਦਾ ਹੈ ਅਤੇ ਮਨੁੱਖ ਤਬਾਹੀ ਵਾਲੇ ਪਾਸੇ ਤੁਰ ਪੈਂਦਾ ਹੈ। ਦੂਜੇ ਪਾਸੇ ਪ੍ਰਕਾਸ਼ ਰੂਪ ਸ਼ਬਦ ਦੁਆਰਾ ਮਨੁੱਖ ਦੀ ਮਤ ਅਤੇ ਬੁੱਧੀ ਸਾਧ ਸੰਗਤ ਰੂਪੀ ਸੱਚੀ ਟਕਸਾਲ ਵਿੱਚ ਘੜੀ ਜਾਂਦੀ ਹੈ ਅਤੇ ਉਹੀ ਮਤ ਅਤੇ ਬੁੱਧੀ ਆਤਮਕ ਗਿਆਨ ਅਤੇ ਉਤਸ਼ਾਹ ਨਾਲ ਭਰਪੂਰ ਹੋ ਜਾਣ ਕਰਕੇ ਨਿਸ਼ਕਾਮ ਸੇਵਾ ਅਤੇ ਪਰਉਪਕਾਰ ਵਾਲੇ ਪਾਸੇ ਲੱਗ ਜਾਂਦੀ ਹੈ। ਅਨੇਕਾਂ ਜਨਮਾਂ ਵਿੱਚ ਦੀ ਗੁਜ਼ਰਦਿਆਂ ਅਤੇ ਇਸ ਜਨਮ ਦੀ ਕੁਸੰਗਤ ਦੇ ਪ੍ਰਭਾਵ ਵਿੱਚ ਮਨੁੱਖ ਭਰਮ ਭਲਾਵੇ ਦੀ ਮਾਇਕੀ ਕਾਲ ਕੋਠੜੀ ਜਾਂ ਅਗਿਆਨਤਾ ਦੇ ਘੋਰ ਅੰਧਖਿਆਰ ਵਿੱਚ ਵਿਚਰਦਾ ਹੈ, ਪਰ ਗੁਰ ਸ਼ਬਦ ਦੇ ਅਨੁਭਵੀ ਗਿਆਨ ਦੁਆਰਾ ਇਹ ਸਾਰਾ ਮਾਇਕੀ ਜਾਗਤ ਧੂੰਏ ਦੇ ਪਹਾੜ ਵਾਂਗ ਨਜ਼ਰ ਆਉਂਦਾ ਹੈ ਅਤੇ ਅਗਿਆਨਤਾ ਦਾ ਹਨੇਰਾ ਉੱਡ ਜਾਂਦਾ ਹੈ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਸੋ ਮਾਇਕੀ ਭਰਮ ਭਲਾਵੇ ਅੰਦਰ ਮਨੁੱਖ ਅਨੇਕਾਂ ਦੁੱਖਾਂ ਕਲੇਸ਼ਾਂ ਅਤੇ ਚਿੰਤਾ ਫਿਕਰ ਵਿੱਚ ਸਹਿਮਿਆ ਰਹਿੰਦਾ ਹੈ। ਸ਼ਬਦ ਦੇ ਅਨੁਭਵੀ ਪ੍ਰਕਾਸ਼ ਵਿੱਚ ਮਾਇਕੀ ਭਰਮ ਅੰਧੇਰਾ ਮਿਟ ਜਾਂਦਾ ਹੈ ਅਤੇ ਜਗਿਆਸੂ ਆਤਮਕ ਆਨੰਦਮਈ ਜ਼ਿੰਦਗੀ ਬਤੀਤ ਕਰਦਾ ਹੈ। ਗੁਰ ਕਾ ਸ਼ਬਦ ਵਸੇ ਮਨ ਜਾਂਖੈ, ਦੁੱਖ ਦਰਦ ਭ੍ਰਮ ਤਾਂ ਕਾ ਭਾਗੈ, ਸਾਚੇ ਨਿਰਮਲ ਮੈਲ ਨ ਲਾਗੈ, ਗੁਰ ਕੈ ਸ਼ਬਦ ਭਰਮ ਪਵ ਭਾਗੈ। ਮਨੁੱਖੀ ਮਨ ਤ੍ਰੈਗੁਣੀ ਮਾਇਆ ਦੇ ਵਿਸਮਾਦ ਵਿੱਚ ਸੁੱਤਾ ਰਹਿੰਦਾ ਹੈ ਇਸ ਨੂੰ ਗੁਰਬਾਣੀ ਵਿੱਚ ਔਥਾੜਾ ਜਾਂ ਉਥਾਰਾ ਜਾਂ ਦਬਾਓ ਵਾਲੀ ਨੀਂਦ ਵੀ ਕਿਹਾ ਗਿਆ। ਸ਼ਬਦ ਸੁਰ ਦੀ ਕਮਾਈ ਦੇ ਨਾਲ ਜਗਿਆਸੂ ਸਹਿਜ ਸਵਾਏ ਆਤਮਿਕ ਜਾਗ ਵਿੱਚ ਆ ਜਾਂਦਾ ਹੈ। ਤਸਕਰ ਚੋਰ ਨਾ ਲਾਗੇ ਤਾਂ ਕੋ ਧੁਨ ਉਪਜੇ ਸ਼ਬਦ ਜਗਾਇਆ। ਧਾਰਮਿਕ ਖੇਤਰ ਦੇ ਬਹੁਤ ਸਾਰੇ ਜਗਿਆਸੂ ਵੇਖਾ ਵੇਖੀ ਦੁਬਧਾ ਵਿੱਚ ਅਨੇਕਾਂ ਫੋਕੇ ਰਸਮੀ ਕਰਮ ਕਾਂਡਾਂ ਦੇ ਰਟਣ ਨਾਲ ਪਾਣੀ ਹੀ ਰਿੜਕਦੇ ਰਹਿੰਦੇ ਹਨ। ਇਸ ਤਰ੍ਹਾਂ ਉਹਨਾਂ ਦੀ ਮੋਟੀ ਬਿਰਤੀ ਚੰਗੇ ਮਾੜੇ ਸੱਚ ਝੂਠ ਦਾ ਨਿਸਤਾਰਾ ਜਾਂ ਫੈਸਲਾ ਕਰਨ ਤੋਂ ਅਸਮਰੱਥ ਰਹਿੰਦੀ ਹੈ। ਪਰ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਕਰਨ ਨਾਲ ਜਿਗਿਆਸੂ ਦੀ ਹੰਸ ਬਿਰਤੀ ਹੋ ਜਾਂਦੀ ਹੈ ਅਤੇ ਉਹ ਸੱਚ ਝੂਠ ਦਾ ਨਿਰਣਾ ਕਰਨ ਦੇ ਯੋਗ ਹੋ ਜਾਂਦਾ ਹੈ। ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚੇ ਸ਼ਬਦ ਨਵੇਰਾ। ਸਾਰੇ ਸੰਸਾਰ ਦਾ ਧਾਰਮਿਕ ਗਿਆਨ ਅਤੇ ਵਿਗਿਆਨ ਮਾਇਆ ਦੇ ਤਿੰਨ ਗੁਣਾਂ ਤਾਈਂ ਸੀਮਿਤ ਹੈ। ਧਾਰਮਿਕ ਗਿਆਨ ਉੱਤੇ ਨਿੱਜੀ ਯੋਗਤੀਆਂ ਯੋਗਤੀਆਂ ਸਿਆਣਪਾਂ ਦੀ ਪਾਣ ਜਾਂ ਰੰਗਤ ਚੜ੍ਹੀ ਹੋਣ ਕਰਕੇ ਜਿਗਿਆਸੂ ਦੀ ਜ਼ਿੰਦਗੀ ਵਿੱਚ ਉਚੇਰਾ ਅਤੇ ਚੰਗੇਰਾ ਪਰਿਵਰਤਨ ਨਹੀਂ ਆਉਂਦਾ। ਦੂਜੇ ਪਾਸੇ ਵਿਗਿਆਨ ਕੇਵਲ ਕੁਦਰਤ ਦੇ ਛਿੱਲੜਾਂ ਦੇ ਅਧਿਐਨ ਵਿੱਚ ਹੀ ਸੰਤੁਸ਼ਟ ਹੈ, ਪਰ ਜੀਵਨ ਵਿੱਚ ਪਰਿਵਰਤਨ ਲਿਆਉਣ ਵਾਲਾ ਅਧਿਆਤਮਿਕ ਤੱਤ ਗਿਆਨ ਕੇਵਲ ਗੁਰ ਸ਼ਬਦ ਦੀ ਅਨੁਭਵੀ ਵਿਚਾਰ ਅਤੇ ਕਮਾਈ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏਂਦਾ। ਅਨੁਭਵੀ ਗਿਆਨ ਦਾ ਅੰਤਰੀਵ ਤਜਰਬਾ ਨਾ ਹੋਣ ਕਾਰਨ ਸਧਾਰਨ ਇਨਸਾਨ ਸੰਸਾਰਕ ਅਤੇ ਧਾਰਮਿਕ ਪੱਖ ਤੋਂ ਦੂਰ ਦ੍ਰਿਸ਼ਟੀ ਨਹੀਂ ਰੱਖਦਾ। ਉਹ ਜੀਵਨ ਦੇ ਹਰ ਮੋੜ 'ਤੇ ਗਲਤ ਕਦਮ ਪੁੱਟ ਕੇ ਬਾਅਦ ਵਿੱਚ ਦੁਖਦਾਈ ਨਤੀਜੇ ਭੁਗਤਦਾ ਹੈ। ਸਤਿਗੁਰਾਂ ਦੀ ਬਾਣੀ ਵਿੱਚ ਦਰਸਾਈ ਜੀਵਨ ਸੇਧ ਪਰਖੀ ਅਤੇ ਅਜ਼ਮਾਈ ਹੋਈ ਸੱਚਾਈ ਹੈ। ਇਸ ਲਈ ਜਦੋਂ ਜਗਿਆਸੂ ਸਾਧ ਸੰਗਤ ਵਿੱਚ ਮਨ ਬਚ ਕ੍ਰਮ ਕਰਕੇ ਸ਼ਬਦ ਦੀ ਕਮਾਈ ਕਰਦਾ ਹੈ ਤਾਂ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਜਾਣ ਕਰਕੇ ਉਸ ਦੇ ਸੰਸਾਰਕ, ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਘਰੇਲੂ ਕਰਮ ਕਿਰਿਆ ਸਾਰੇ ਸੰਸਾਰ ਲਈ ਸੁਖਦਾਈ ਅਤੇ ਆਦਰਸ਼ਨੀਯ ਹੋ ਜਾਂਦੇ ਹਨ। ਨਾਨਕ ਦ੍ਰਿਸ਼ ਦੀਰਘ ਸੁਖ ਪਾਵੈ ਗੁਰ ਸ਼ਬਦੀ ਮਨ ਧੀਰਾ। ਪਿਛਲੇ ਜਨਮ ਦੇ ਸੰਸਕਾਰਾਂ ਅਤੇ ਮੌਜੂਦਾ ਜ਼ਹਿਰੀਲੇ ਵਾਤਾਵਰਨ ਦੇ ਪ੍ਰਭਾਵ ਵਿੱਚ ਇਨਸਾਨ ਆਪਣੀਆਂ ਨੀਵੀਆਂ ਰੁਚੀਆਂ ਦੀ ਪੂਰਤੀ ਲਈ ਮਲੀਨ ਕਿਸਮ ਦੀ ਸੰਗਤ, ਮਨੋਰੰਜਨ, ਸਾਹਿਤ ਆਦਿ ਵਿੱਚ ਸੁਤੇ ਸਿੱਧ ਪ੍ਰਵਿਰਤ ਰਹਿੰਦਾ ਹੈ। ਪਰ ਜਦੋਂ ਗੁਰੂ ਕਿਰਪਾ ਸਦਕਾ ਜਗਿਆਸੂ ਸਾਧ ਸੰਗਤ ਵਿੱਚ ਸ਼ਬਦ ਦਾ ਰਸ ਅਤੇ ਮਿਠਾਸ ਚੱਖਦਾ ਹੈ ਤਾਂ ਉਹ ਸੁਤੇ ਸਿੱਧ ਅਤੇ ਸਹਿਜੇ ਹੀ ਨੀਵੀਂ ਕਿਸਮ ਦੀ ਮਨੁੱਖੀ, ਕਿਤਾਬੀ ਅਤੇ ਖਿਆਲੀ ਸੰਗਤ ਤੋਂ ਲਿਪਤ ਰਹਿ ਕੇ ਦੈਵੀ ਮੰਡਲ ਅੰਦਰ ਵਿਚਰਨ ਦੀ ਯੋਗਤ ਸਿੱਖ ਲੈਂਦਾ ਹੈ। ਸਦਾ ਲਿਪਤ ਰਹੇ ਗੁਰ ਸ਼ਬਦੀ ਸੱਚੇ ਸਿਉਂ ਚਿੱਤ ਲਾਏ ਦਾ। ਅਸਲ ਵਿੱਚ ਗਿਆਨ ਅਤੇ ਕਰਮ ਇੰਦਰੇ ਸਾਡੇ ਵਿਕਾਰੀ ਮਨ ਦੇ ਹਥਿਆਰ ਹਨ। ਇਸ ਲਈ ਅਚਨਚੇਤ ਹੀ ਸਾਡੇ ਕੋਲੋਂ ਅਨੇਕਾਂ ਮਾਨਸਿਕ ਅਤੇ ਸਰੀਰਕ ਪਾਪ ਹੁੰਦੇ ਰਹਿੰਦੇ ਹਨ। ਪਰ ਸ਼ਬਦ ਦੀ ਕਮਾਈ ਕਰਨ ਨਾਲ ਜੀਵਨ ਆਤਮ ਪ੍ਰਾਇਣ ਹੋ ਜਾਂਦਾ ਹੈ ਅਤੇ ਪਿਛਲੇ ਅਤੇ ਇਸ ਜਨਮ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਗੁਰਬਾਣੀ ਦੀ ਪੰਕਤੀ ਮਾਇਆ ਵਿਆਪਤ ਬਹੁ ਪ੍ਰਕਾਰੀ ਦੇ ਅਨੁਸਾਰ ਅਨੇਕਾਂ ਰੰਗਾਂ ਵਾਲੀ ਮੋਹਣੀ ਮਾਇਆ ਮਨੁੱਖੀ ਮਨ ਨੂੰ ਪ੍ਰਭਾਵਿਤ ਕਰਕੇ ਇਸ ਅੰਦਰ ਆਸਾ ਅਤੇ ਤ੍ਰਿਸ਼ਨਾ ਦੀ ਅੱਗ ਵਧਾਉਂਦੀ ਰਹਿੰਦੀ ਹੈ, ਜਿਸ ਕਰਕੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਜੀਵ ਦੇ ਅੰਦਰ ਮਾਨਸਿਕ ਤਣਾਓ, ਮੈਂਟਲ ਟੈਨਸ਼ਨ ਵੱਧਦੀ ਜਾਂਦੀ ਹੈ। ਇਸ ਭਿਆਨਕ ਘੁੰਮਣ ਘੇਰ ਜਾਂ ਅਗਨਸੋਕ ਸਾਗਰ ਵਿੱਚੋਂ ਕੇਵਲ ਸ਼ਬਦ ਦੀ ਕਮਾਈ ਦੁਆਰਾ ਹੀ ਨਿਕਲਿਆ ਜਾ ਸਕਦਾ ਹੈ। ਗੁਰ ਸ਼ਬਦ ਦਾ ਬਾਰੰਬਾਰ ਅਭਿਆਸ ਹੀ ਵਿਚਿੱਤਰ ਰੰਗ ਬਿਰੰਗੀ ਮਾਇਕੀ ਭੁੱਖ ਨੂੰ ਸ਼ਾਂਤ ਕਰਦਾ ਹੈ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ ਅਤੇ ਇਸ ਦੀ ਬੁਝੈ ਜੇ ਗੁਰ ਸ਼ਬਦ ਕਮਾਏ। ਹਉਮੈ ਮਾਰ ਤ੍ਰਿਸ਼ਨਾ ਅਗਨ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ। ਆਤਮਕ ਬਿਸਮਾਦ ਤ੍ਰੈਗੁਣੀ ਮਾਇਕੀ ਮੰਡਲ ਤੋਂ ਪਰੇ ਦੀ ਖੇਡ ਹੈ। ਆਤਮਕ ਬਿਸਮਾਦ ਤ੍ਰੈਗੁਣੀ ਮਾਇਆ ਦੇ ਮੰਡਲ ਤੋਂ ਪਰੇ ਦੀ ਖੇਡ ਹੈ। ਇਸ ਲਈ ਤ੍ਰੈਗੁਣੀ ਮਾਇਕੀ ਮੰਡਲ ਅੰਦਰ ਵਿਚਰਨ ਵਾਲੇ ਦਾਰਸ਼ਨਿਕ, ਲਿਖਾਰੀ ਅਤੇ ਕਵੀ ਜਾਂ ਕਲਾਕਾਰ ਆਦਿ ਆਪਣੀਆਂ ਰਚਨਾਵਾਂ ਵਿੱਚ ਰੱਬੀ ਬਿਸਮਾਦ ਦੀ ਅਨੁਭਵਤਾ ਨਹੀਂ ਕਰਾ ਸਕਦੇ। ਰੱਬੀ ਅਤੇ ਆਨੰਦੀ ਬਿਸਮਾਦ ਦੀ ਅਨੁਭਵਤਾ ਕੇਵਲ ਸ਼ਬਦ ਦੁਆਰਾ ਹੀ ਹੋ ਸਕਦੀ ਹੈ। ਤਾਂ ਕਾ ਅੰਤ ਨਾ ਜਾਣੇ ਕੋਈ, ਪੂਰੇ ਗੁਰ 'ਤੇ ਸੋਝੀ ਹੋਈ, ਨਾਨਕ ਸਾਚ ਰਤੇ ਬਿਸਮਾਦੀ ਬਿਸਮ ਪਏ ਗੁਣ ਗਾਏ ਦਾ। ਧਰਮ ਧਾਰਨ ਕਰਕੇ ਆਪਣੀ ਆਤਮਿਕ ਤਰੱਕੀ ਲਈ ਜਗਿਆਸੂ ਅਨੇਕਾਂ ਸਾਧਨਾਵਾਂ ਜਿਵੇਂ ਕਿ ਜਪ, ਤਪ, ਤੀਰਥ, ਕਰਮ ਕਾਂਡ, ਸੰਜਮ ਆਦਿ ਅਪਣਾਉਂਦਾ ਹੈ। ਪਰ ਇਹਨਾਂ ਸਭ ਲੰਬੀਆਂ ਅਤੇ ਕਠਿਨ ਸਾਧਨਾਵਾਂ ਦੁਆਰਾ ਵੀ ਉਸ ਦੀ ਕੋਈ ਰੂਹਾਨੀ ਤਰੱਕੀ ਨਹੀਂ ਹੁੰਦੀ। ਇਸ ਲਈ ਸਤਿਗੁਰਾਂ ਨੇ ਜਗਿਆਸੂ ਨੂੰ ਅਧਿਆਤਮਿਕ ਤਰੱਕੀ ਲਈ ਸ਼ਬਦ ਦੀ ਕਮਾਈ ਨੂੰ ਸਭ ਤੋਂ ਉੱਤਮ ਜਾਪ, ਸਭ ਤੋਂ ਉੱਤਮ ਤਪ, ਤੀਰਥ ਜਾਂ ਸੰਜਮ ਆਦਿ ਦੱਸਿਆ ਹੈ। ਅੰਤਰ ਜਪ ਤਪ ਸੰਜਮ ਗੁਰ ਸ਼ਬਦੀ ਜਪ ਹੈ। ਗੁਰਬਾਣੀ ਦੀ ਪੰਕਤੀ ਗੁਰ ਕੇ ਸ਼ਬਦ ਰਹਿਆ ਭਰਪੂਰੇ ਦੇ ਅਨੁਸਾਰ, ਪ੍ਰਭੂ ਸ਼ਬਦ ਦੁਆਰਾ ਸਾਡੇ ਹਿਰਦੇ ਅਤੇ ਸਾਰੀ ਕਾਇਨਾਤ ਵਿੱਚ ਵਿਆਪਕ ਹੈ ਅਤੇ ਸ਼ਬਦ ਦੀ ਕਮਾਈ ਦੁਆਰਾ ਹੀ ਉਸ ਦੀ ਹੋਂਦ ਜਾਂ ਨੇੜਤਾ ਜਾਂ ਸਮੀਪਤਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਸਦ ਹੀ ਨੇੜੇ ਦੂਰ ਨਾ ਜਾਣੋ, ਗੁਰ ਕੇ ਸ਼ਬਦ ਨਜ਼ੀਕ ਪਛਾਣੋ। ਜਲ ਥਲ ਮਹੀਲ ਗੁਪਤੋ ਵਰਤੈ, ਗੁਰ ਸ਼ਬਦ ਦੀ ਦੇਖ ਨਿਹਾਰੀ ਜੀਓ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਅਜੋਕੇ ਪਦਾਰਥ ਗਿਆਨ ਵਿਗਿਆਨ ਅਤੇ ਫਿਲੋਸਫੀਆਂ ਦੁਆਰਾ ਮਨੁੱਖ ਦਾ ਜੀਵਨ ਸ਼ਾਂਤੀਪੂਰਵਕ ਅਤੇ ਸਦਾਚਾਰਕ ਬਣਨ ਦੀ ਬਜਾਏ ਸਗੋਂ ਹੋਰ ਵੀ ਨੀਵਾਂ ਅਤੇ ਮਲੀਨ ਹੋਈ ਜਾ ਰਿਹਾ ਹੈ। ਪ੍ਰਕਾਸ਼ ਰੂਪ ਸ਼ਬਦ ਦੀ ਕਮਾਈ ਦੇ ਨਾਲ ਜਿਗਿਆਸੂ ਦੇ ਅੰਤਸ਼ਕਰਨ ਵਿੱਚ ਅਨੁਭਵੀ ਗਿਆਨ ਦੀ ਹਨੇਰੀ ਆ ਜਾਂਦੀ ਹੈ, ਜਿਸ ਨਾਲ ਭਰਮ, ਵਹਿਮ, ਸਹਿਸਾ ਅਤੇ ਦੁਬਿਧਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਜੀਵਨ ਨਿਰਮਲ ਬਣ ਜਾਂਦਾ ਹੈ। ਇਸ ਤਰ੍ਹਾਂ ਸਾਰੇ ਪਾਸੇ ਪਰਮਾਤਮਾ ਦੇ ਹਾਜ਼ਰਾ ਹਜ਼ੂਰ ਅਤੇ ਜ਼ਾਹਿਰਾ ਜ਼ਹੂਰ ਦਰਸ਼ਨ ਹੁੰਦੇ ਹਨ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੇ ਨ ਮਾਇਆ ਬਾਂਧੀ। ਸ਼ਬਦ ਦੀਪਕ ਵਰਤੇ ਤਿਹ ਲੋਏ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਅਤੇ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੁਪਾ। ਅਸਲੀ ਸੋਨੇ ਦੀ ਪਹਿਚਾਣ ਕਰਨ ਲਈ ਸੋਨੇ ਦੇ ਸਾਰੇ ਲੱਛਣ ਜਾਂ ਸੋਨੇ ਦੇ ਗੁਣਾਂ ਦੀ ਜਾਣਕਾਰੀ ਦਾ ਹੋਣਾ ਲਾਜ਼ਮੀ ਹੈ। ਠੀਕ ਇਸੇ ਤਰ੍ਹਾਂ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਦੇ ਅਨੁਸਾਰ, ਗੁਰੂ ਸ਼ਬਦ ਦੇ ਪ੍ਰਕਾਸ਼ ਦੁਆਰਾ ਹੀ ਇੱਕ ਪ੍ਰਭੂ ਨੂੰ ਬੁੱਝਿਆ, ਚੀਨਿਆ, ਪਹਿਚਾਣਿਆ ਜਾ ਸਕਦਾ ਹੈ। ਸ਼ਬਦ ਦੀ ਸੋਝੀ ਜਾਂ ਕਮਾਈ ਤੋਂ ਬਿਨਾਂ ਇਨਸਾਨ ਮੂਲ ਪਰਮਾਤਮਾ ਦੀ ਪ੍ਰੇਮਾ ਭਗਤੀ ਛੱਡ ਕੇ ਅਨੇਕਾਂ ਦੇਵੀ ਦੇਵਤਿਆਂ ਜਾਂ ਅਵਤਾਰਾਂ ਦੀ ਉਪਾਸ਼ਨਾ ਵਿੱਚ ਭਟਕਦਾ ਰਹਿੰਦਾ ਹੈ। ਗੁਰਸ਼ਬਦ ਦੀ ਏਕ ਪਛਾਣਿਆ ਏਕੋ ਸੱਚਾ ਸੋਏ, ਏਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੇ ਜਾਣ। ਤੇਰੇ ਦਰਸ਼ਨ ਕਹੋ ਕਿ ਤੀਬੇ ਲਾਏ, ਵਿਰਲਾ ਕੋ ਚੀਨਸ ਗੁਰਸ਼ਬਦ ਮਿਲਾਏ। ਪ੍ਰਭੂ ਇੱਕ ਹੈ ਪਰ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਰ ਇੱਕ ਸ਼ੈ ਜਾਂ ਚੀਜ਼ ਦੀ ਜੋੜੀ ਹੈ, ਜਿਵੇਂ ਕਿ ਦੁੱਖ ਸੁੱਖ, ਤੂੰ ਮੈਂ, ਉੱਚਾ ਨੀਵਾਂ, ਚੰਗਾ ਮਾੜਾ ਆਦਿ। ਹਉਮੈ ਅਧੀਨ ਜਨਮਾਂ ਜਨਮਾਂਤਰਾਂ ਤੋਂ ਤ੍ਰੈਗੁਣੀ ਮਾਇਆ ਵਿੱਚ ਖਚਿਤ ਰਹਿਣ ਕਰਕੇ ਮਨੁੱਖ ਦੀ ਹਰ ਸੋਚਣੀ, ਉਹਦੀ ਭਾਵਨਾ ਜਾਂ ਕਰਮ ਦੂਜੇ ਭਾਉ ਵਿੱਚ ਹੀ ਹੁੰਦਾ ਹੈ। ਇਸ ਦੂਜੇ ਭਾਉ ਜਾਂ ਦੂਜੇ ਦੋਏ ਦੇ ਭਰਮ ਨੂੰ ਕੇਵਲ ਸਤਿਗੁਰਾਂ ਦਾ ਸਹਿਜ ਆਨੰਦੀ ਏਕ ਸ਼ਬਦ ਹੀ ਦੂਰ ਕਰ ਸਕਦਾ ਹੈ। ਦੂਜਾ ਭਾਉ ਗੁਰਸ਼ਬਦ ਜਲਾਇਆ, ਜਾਂ ਦੇਖਾਂ ਤਾਂ ਇੱਕੋ ਸੋਈ, ਦੂਜੀ ਦੁਰਮਤ ਸ਼ਬਦ ਖੋਈ। ਸਥੂਲ ਸਰੀਰਕ ਸੂਖਮ ਮਾਨਸਿਕ ਸੇਵਾ, ਸਥੂਲ ਸਰੀਰਕ ਅਤੇ ਸੂਖਮ ਮਾਨਸਿਕ ਸੇਵਾ ਦੋਨੋਂ ਪਰਮਾਰਥ ਦੇ ਮੁੱਖ ਅੰਗ ਗਿਣੇ ਜਾਂਦੇ ਹਨ। ਮਨ ਦੇ ਫੁਰਨੇ, ਵਲਵਲੇ ਅਤੇ ਇੱਛਾਵਾਂ ਸਾਕਾਰ ਕਰਨ ਦੇ ਲਈ ਸਰੀਰ ਮਨ ਦਾ ਇੱਕ ਹਥਿਆਰ ਹੈ। ਸਰੀਰਕ ਸੇਵਾ ਦੀ ਬੁਨਿਆਦ, ਅਗਵਾਈ ਅਤੇ ਉਤਸ਼ਾਹ ਵੀ ਮਨ ਵਿੱਚੋਂ ਹੀ ਪੈਦਾ ਹੁੰਦਾ ਹੈ। ਮਨ ਵਿੱਚ ਨਿਸ਼ਕਾਮ ਅਤੇ ਪਰਉਪਕਾਰੀ ਸੇਵਾ ਦਾ ਚਾਓ ਸ਼ਬਦ ਦੀ ਕਮਾਈ ਦੁਆਰਾ ਹੀ ਉਪਜਦਾ ਹੈ। ਦੂਜੇ ਲਫਜ਼ਾਂ ਵਿੱਚ, ਸ਼ਬਦ ਦੀ ਅਨੁਭਵੀ ਵਿਚਾਰ ਅਤੇ ਕਮਾਈ ਦੁਆਰਾ ਹੀ ਸੱਚੀ ਸੇਵਾ ਹੁੰਦੀ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ। ਪੂਰਵਲੇ ਸੰਸਕਾਰਾਂ ਦੇ ਰੋੜ ਵਿੱਚ ਜੀਵ ਦਾ ਮਨ ਹਮੇਸ਼ਾ ਬੜੀ ਤੇਜ਼ ਰਫ਼ਤਾਰ ਨਾਲ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ। ਸਾਰੀਆਂ ਧਾਰਮਿਕ ਸਾਧਨਾਵਾਂ ਦਾ ਮੁੱਖ ਮੰਤਵ ਮਨ ਨੂੰ ਘੜਨਾ ਹੀ ਹੈ। ਜਪ, ਤਪ, ਹੱਠ ਅਤੇ ਹੋਰ ਅਨੇਕਾਂ ਮੁਸ਼ਕਲ ਸਰੀਰਕ ਅਤੇ ਮਾਨਸਿਕ ਕਰਮ ਕਾਂਡਾਂ ਦੁਆਰਾ ਮਨ ਦਾ ਭੇਦ ਨਹੀਂ ਖੁੱਲ੍ਹਦਾ। ਜੀਵ ਦੇ ਮਨ ਦੀ ਭਟਕਣਾ, ਵਿਕਾਰੀ ਹਾਲਤ ਅਤੇ ਇਸ ਦੇ ਹੋਰ ਅਨੇਕਾਂ ਸੂਖਮ ਭੇਦ ਕੇਵਲ ਸ਼ਬਦ ਦੁਆਰਾ ਹੀ ਸਮਝੇ ਅਤੇ ਬੁੱਝੇ ਜਾ ਸਕਦੇ ਹਨ। ਗੁਰ ਕੇ ਸ਼ਬਦ ਮਨ ਭੇਦੀ ਹੈ, ਸਦਾ ਵਸੇ ਹਰ ਨਾਲ। ਹਰਿਮੰਦਰ ਸ਼ਬਦ ਇੱਕੋ ਜੀ ਹੈ, ਹਰ ਨਾਮੋਂ ਲੇਹ ਸੰਭਾਲ। ਵਾਹਿਗੁਰੂ ਦੀ ਹਸਤੀ ਅਤੇ ਉਸ ਦੀ ਰਚਨਾ ਮਨ ਬੁੱਧੀ ਦੇਸ਼ ਕਾਲ ਅੱਖਰ ਦੀ ਪਕੜ ਤੋਂ ਪਰੇ ਹੈ। ਇਸ ਲਈ ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ ਦੇ ਅਨੁਸਾਰ ਉਸ ਬੇਅੰਤ ਪ੍ਰਭੂ ਦੀ ਸਿਫਤ ਸਲਾਹੀ ਉਹੀ ਉਸ ਨੂੰ ਬਿਆਨ ਕਰ ਸਕਦੀ ਹੈ ਜਿਸ ਨੂੰ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਹੋਈ ਹੋਵੇ। ਇਸ ਲਈ ਗੁਰ ਸ਼ਬਦ ਦੁਆਰਾ ਹੀ ਪ੍ਰਭੂ ਦੀ ਅਸਚਰਜ ਸਿਫਤ ਸਲਾਹ ਦਾ ਆਨੰਦ ਮਾਣਿਆ ਜਾ ਸਕਦਾ ਹੈ। ਗੁਰ ਕੈ ਸ਼ਬਦ ਸਲਾਹੀ ਹੈ, ਹਰ ਨਾਮ ਸਮਾਵੈ, ਗੁਰਮੁਖ ਨਾਮ ਸ਼ਬਦ ਸਾ ਲਾਹੇ। ਸੱਚੇ ਮਾਲਕ ਦੀ ਵਡਿਆਈ ਸੱਚੀ ਹੈ ਅਤੇ ਉਸਦੀ ਬੋਲੀ ਅਥਾਹ ਪ੍ਰੇਮ ਵਾਲੀ ਹੈ। ਇਸ ਲਈ ਬਿਸਮਾਦੀ ਸਿਫਤ ਅਤੇ ਰੱਬੀ ਪ੍ਰੇਮ ਦੀ ਬੋਲੀ ਬੋਲ ਕੇ ਹੀ ਅਸੀਂ ਪ੍ਰਭੂ ਦੀ ਭਗਤੀ ਕਰ ਸਕਦੇ ਹਾਂ, ਪਰ ਬਿਸਮਾਦੀ ਸਿਫਤ ਅਤੇ ਰੱਬੀ ਪ੍ਰੇਮ ਦਾ ਆਨੰਦ ਅਸੀਂ ਖੁਦ ਬਖੁਦ ਨਹੀਂ ਮਾਣ ਸਕਦੇ। ਇਸ ਬੇਅੰਤ ਪ੍ਰੇਮ ਵਾਲੀ ਬੋਲੀ ਦਾ ਰਸ ਅਤੇ ਸਵਾਦ ਮਾਣਨ ਲਈ ਹੀ ਸਤਿਗੁਰਾਂ ਨੇ ਮਿਹਰ ਕਰਕੇ ਧੁਰਕੀ ਬਾਣੀ ਜਾਂ ਸ਼ਬਦ ਰੂਪੀ ਅਮੁੱਕ ਭਗਤੀ ਭੰਡਾਰ ਬਖਸ਼ਿਸ਼ ਕੀਤਾ ਹੈ। ਗੁਰ ਕੇ ਸ਼ਬਦ ਸਦਾ ਹਰ ਧਿਆਏ, ਇਹ ਭਗਤ ਹਰ ਭਾਵਣਿਆ, ਆਂਦਨ ਭਗਤ ਗੁਰ ਸ਼ਬਦੀ ਹੋਏ, ਗੁਰਮਤਿ ਵਿਰਲਾ ਬੁੱਝੇ ਕੋਏ। ਜੀਵ ਨੂੰ ਦੁਰਲੱਭ ਅਤੇ ਅਮੋਲਕ ਜੀਵਨ ਸੇਵਾ ਸਿਮਰਨ ਅਤੇ ਦੈਵੀ ਗੁਣਾਂ ਦਾ ਵਣਜ ਵਪਾਰ ਕਰਨ ਲਈ ਬਖਸ਼ਿਸ਼ ਕੀਤਾ ਗਿਆ, ਪਰ ਅਨੇਕਾਂ ਨੀਵੀਆਂ ਰੁਚੀਆਂ ਅਤੇ ਅਗਿਆਨਤਾ ਦੇ ਕਾਰਨ ਮਨੁੱਖ ਦਾ ਸਾਰਾ ਹੀਰੇ ਜੈਸਾ ਜਨਮ ਮਾਇਕੀ ਬਿਸਮਾਦ ਵਿੱਚ ਪ੍ਰਵਿਰਤ ਹੋ ਕੇ ਕੌਡੀ ਬਦਲੇ ਚਲਾ ਜਾਂਦਾ ਹੈ। ਇਲਾਹੀ ਵਣਜ ਵਪਾਰ ਕੇਵਲ ਸ਼ਬਦ ਸੁਰਤ ਦੁਆਰਾ ਹੀ ਹੋ ਸਕਦਾ ਹੈ। ਗੁਰਮੁਖਾਂ ਹੰਤ ਹਰ ਤਨ ਖੱਟਿਆ, ਗੁਰ ਕੇ ਸ਼ਬਦ ਵਿਚਾਰ, ਨਾਵੇਂ ਕਾ ਵਾਪਾਰੀ ਹੋਵੇ ਗੁਰ ਸ਼ਬਦੀ ਕੋ ਪਾਏ ਦਾ, ਇਹ ਵੱਖਰ ਵਾਪਾਰੀ ਸੋਧੜੇ ਭਾਈ ਗੁਰ ਸ਼ਬਦ ਕਰੇ ਵਿਚਾਰ। ਸ਼ਬਦ ਦੇ ਪਿਆਰ, ਸ਼ਬਦ ਦੀ ਸ਼ਰਧਾ ਅਤੇ ਅਨੁਭਵੀ ਵਿਚਾਰ ਦੁਆਰਾ ਸਹਿਜੇ ਹੀ ਜਗਿਆਸੂ ਦਾ ਮਾਇਆ ਮੋਹ ਸੜ ਜਾਂਦਾ ਹੈ। ਹਾਂ ਵਾਰੀ ਜੀਓ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਬਿਨਸ ਜਾਏਗਾ ਉਭਰੇ ਸ਼ਬਦ ਵਿਚਾਰੀ। ਮਾਇਆ ਅਗਨ ਜਲੇ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ, ਨਾਨਕ ਮਾਇਆ ਮੋਹ ਸ਼ਬਦ ਜਲਾਏ। ਗੁਰਮੁਖ ਇਹ ਚੌਥਾ ਭਾਗ ਹੈ ਜੀ ਸ਼ਬਦ ਦਾ, ਨੌ ਭਾਗ ਨੇ। ਗੁਰਮੁਖ ਪਹਿਰੇ ਮਹਾਂਪੁਰਖ ਬਾਬਾ ਜੀ ਹੋਣਾ ਨੇ ਆਪਣੇ ਆਤਮਕ ਅਨੁਭਵੀ ਪ੍ਰਕਾਸ਼ ਦੇ ਵਿੱਚੋਂ ਇਹ ਲਿਖਣੀਆਂ ਲਿਖੀਆਂ। ਆਤਮਕ ਜਗਿਆਸੂਆਂ ਲਈ ਇਹ ਰਹਿਨਮਾ ਨੇ, ਪਤਾ ਨਹੀਂ ਕਿਉਂ ਅਸੀਂ ਇਹਨਾਂ ਵਾਸਤੇ, ਮੈਂ ਨਹੀਂ ਕਹਿੰਦਾ ਸਮਾਂ ਨਹੀਂ ਕੱਢਦੇ, ਸਾਰੇ ਨਹੀਂ ਪਰ ਸਾਰੇ ਹੀ ਸਮਾਂ ਕੱਢੀਏ। ਵਿਰਲੇ ਹਨ ਜੋ ਇਹਨਾਂ ਦਾ ਅਧਿਐਨ ਕਰਦੇ ਨੇ ਅਤੇ ਲਾਹਾ ਲੈਂਦੇ ਨੇ, ਆਪਣੇ ਜੀਵਨ ਨੂੰ ਉਹ ਸੇਧ ਦਿੰਦੇ ਨੇ। ਗੁਰਬਾਣੀ ਸਾਨੂੰ ਸੇਧ ਹੀ ਬਖਸ਼ਿਸ਼ ਕਰਦੀ ਹੈ ਅਤੇ ਇਸ ਕਰਕੇ ਉਸ ਨੂੰ ਸਰਲ ਸ਼ਬਦਾਂ ਵਿੱਚ ਹਰ ਇੱਕ ਟੋਪਿਕ ਨੂੰ ਗੁਰਮੁਖ ਪਿਆਰੇ ਮਹਾਂਪੁਰਖਾਂ ਨੇ ਬਿਆਨ ਕੀਤਾ। ਗੁਰਬਾਣੀ ਦੇ ਪ੍ਰਮਾਣ ਲਾ ਲਾ ਕੇ ਇੱਕ ਰਿਸਰਚ ਐਨ ਉੱਠੀ ਉਹਨਾਂ ਦੀ, ਅਧਿਆਤਮਿਕ ਲੈਵਲ ਦੀ, ਸਪਿਰਚੁਅਲ ਲੈਵਲ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।